ਸਲੋਕ ਮਹੱਲਾ ਪਹਿਲਾ। ਕਹਿੰਦੇ ਇਹ ਸਾਰਾ ਪ੍ਰਪੰਚ ਭੈ ਤੋਂ ਰਹਿਤ ਹੈ ਕਿ ਭੈ ਦੇ ਵਿੱਚ ਹੈ। ਗੁਰੂ ਨਾਨਕ ਦੇਵ ਜੀ ਕਥਨ ਕਰਦੇ ਸ਼ੇਖ ਬ੍ਰਹਮ ਸਾਰਾ ਕੁਝ ਡਰ ਦੇ ਵਿੱਚ ਚੱਲਦਾ, ਰੱਬ ਤੋਂ ਸਭ ਡਰਦੇ ਨੇ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ। ਕਿਹੜੀ ਕਿਹੜੀ ਚੀਜ਼ ਡਰ ਵਿੱਚ ਹੈ ਜੀ? ਭੈ ਵਿੱਚ ਪਵਨ ਵਹਿ ਸਦਭਾਉ। ਕਹਿੰਦੇ ਸਦਭਾਉ ਸਦਗਤੀ ਵਾਲੀ ਪੌਣ ਪਰਮੇਸ਼ਰ ਦੇ ਭੈ ਵਿੱਚ ਚੱਲਦੀ ਹੈ, ਹਵਾ ਉਹਦੇ ਹੁਕਮ ਚ ਹੈ। ਹੁਕਮ ਹੁੰਦਾ ਇੰਨੇ ਮੀਲ ਦੀ ਸਪੀਡ ਤੇ ਚੱਲਣਾ, ਨੁਕਸਾਨ ਨਹੀਂ ਕਰਨਾ ਕਿਸੇ ਦਾ। ਜੇ ਕਹਿ ਦੇਣ ਉਡਾ ਦੇ ਸਭ ਕੁਛ, ਉਡਾ ਦਿੰਦੀ ਸਭ ਤੋਤੇ ਉਡਾ ਦਿੰਦੀ ਦੁਨੀਆਂ ਦੇ, ਫਿਰ ਉਹ ਹੁਕਮ ਚੱਲਦੀ ਆ। ਸਦਭਾਵ ਉਹਨੂੰ ਝਾਜੂ, ਹਨੇਰੀ ਤੇ ਪੌਣ ਦੋਨੋਂ ਉਸਦੇ ਭੈ ਵਿੱਚ ਚੱਲ ਰਹੇ ਨੇ। ਸੋ ਪੌਣ ਹੁੰਦੀ ਹੈ ਮਿੱਠੀ ਮਿੱਠੀ ਸੁਗੰਧੀ ਵਾਲੀ, ਥੋੜੀ ਥੋੜੀ ਠੰਡੀ ਮਿੱਠੀ, ਇਹਨੂੰ ਪੌਣ ਕਹਿੰਦੇ ਨੇ। ਝਾਜੂ ਹੁੰਦੀ ਹਨੇਰੀ, ਝੱਖੜ, ਤੂਫਾਨ। ਤੀਸਰਾ ਕਹਿੰਦੇ ਨੇ ਸਦਭਾਵ ਪ੍ਰਗਟੀ ਪਵਨ ਦੇਵ ਤੋਂ ਪਰਮੇਸ਼ਰ ਦੇ ਭੈ ਚੱਲ ਰਿਹਾ। ਸੋ ਹਮੇਸ਼ਾ ਚੰਗੀ ਚਾਲ ਚੱਲਣ ਵਾਲੀ ਇਸ ਪ੍ਰਕਾਰ ਪੌਣ ਹੁੰਦੀ ਹੈ। ਹੁਕਮ ਦੇ ਵਿੱਚ ਹੀ ਆ, ਇਹਦਾ ਰੂਪ ਵੀ ਹੁੰਦਾ ਹੈ। ਤੇ ਗੁਰਮੁਖ ਪਿਆਰਿਆਂ ਨੂੰ ਕੁਛ ਕਹਿੰਦੇ, ਜਿਵੇਂ ਅਗਨੀ ਨੇ ਕਿਹਾ ਸੀ ਪਿਛਲੀ ਵਾਰ, ਦੱਸਿਆ ਵੀ ਸੀ ਸਾਰਿਆਂ ਨੂੰ, ਉਹ ਕਿਸੇ ਦੇ ਘਰੇ ਸਾਰਾ ਇਕੱਠਾ ਕਰਕੇ ਕੂੜਾ ਕਰਕਟ ਜਿਹਾ ਉਹਨਾਂ ਨੇ ਅੱਗ ਲਾਈ ਇੱਕ ਪਾਸੇ, ਸੀ ਉਹ ਅਭਿਆਸੀ ਚੰਗੇ ਪਹੁੰਚੇ ਹੋਏ ਮਹਾਂਪੁਰਖ ਨੇ, ਬੀਬੀ ਜੀ ਨੇ, ਤੇ ਉਹ ਕਹਿੰਦੀ ਅੱਗ ਲਾਈ ਤੇ ਹਨੇਰੀ ਚੱਲ ਪਈ। ਕਹਿੰਦੀ ਮੈਂ ਖਿਲੇ ਹੁਣ ਘਰੇ ਲੱਗ ਜਾਣੀ, ਉੱਡ ਕੇ ਘਰੇ ਕੋਈ ਵੀ ਨਹੀਂ ਹੈਗਾ, ਉੱਥੇ ਹੀ ਖੜਾ ਹੋ ਗਿਆ ਅਗਨੀ ਦੇਵਤਾ ਸਾਹਮਣੇ। ਕਹਿੰਦਾ ਲੱਗੇਗੀ ਨਹੀਂ, ਚਿੰਤਾ ਨਾ ਕਰੋ, ਮੈਨੂੰ ਹੁਕਮ ਨਹੀਂ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਤੱਤ ਵੀ ਗੁਰਮੁਖ ਦੇ ਅਧੀਨ ਹੋ ਜਾਂਦੇ ਨੇ। ਕਹਿੰਦੇ ਸਦ ਹੁੰਦਾ ਹਮੇਸ਼ਾ ਵਾਯੂ ਤੇ ਪਵਨ ਸਵਾਸ, ਜਿਹੜੇ ਪਰਮਾਤਮਾ ਦੇ ਖੌਫ ਚੱਲਦੇ। ਪਵਨ ਦੇ ਕਈ ਰੂਪ ਨੇ, ਆਪਣੇ ਅੰਦਰ ਵੀ ਪੌਣ ਚੱਲਦੀ ਹੈ, ਫਿਰ 10 ਪ੍ਰਕਾਰ ਦੀਆਂ ਪੌਣਾਂ ਆਪਣੇ ਵਿੱਚ ਵੀ ਨੇ, ਉਹਨਾਂ ਦਾ ਵਿਸਤਾਰ ਪਿੱਛੇ ਆ ਵੀ ਚੁੱਕਿਆ, ਕਿਤੇ ਹੋਰ ਵੀ ਸੁਣ ਲਓਗੇ, ਜਾਂ ਫਿਰ ਜਿਹੜੀ ਕਥਾ ਆਪਾਂ ਕੀਤੀ ਹੈ। ਸੋ ਇਸ ਪ੍ਰਕਾਰ ਆਤਮ ਗਿਆਨ ਉਹਦੇ ਵਿੱਚ ਸਾਰਾ ਕੁਛ ਆਇਆ ਹੀ ਹੋਇਆ। ਭੈ ਵਿੱਚ ਚੱਲਾ ਲੱਖ ਦਰਿਆਓ, ਪ੍ਰਤੱਖ ਲੱਖਾਂ ਦਰਿਆ ਪਰਮੇਸ਼ਰ ਦੇ ਡਰ ਚ ਚੱਲਦੇ ਨੇ। ਇਹ ਨਹੀਂ ਹੁੰਦਾ ਕਿ ਉਈ ਪਾਣੀ ਚੜਿਆਉਂਦਾ, ਹੁਕਮ ਹੁੰਦਾ ਤਾਂ ਪਾਣੀ ਚੜ੍ਹਦਾ ਨਹੀਂ, ਚੜ੍ਹ ਨਹੀਂ ਸਕਦਾ, ਰੱਬ ਦੀ ਸ੍ਰਿਸ਼ਟੀ ਨੂੰ ਕੋਈ ਮਾਰ ਨਹੀਂ ਸਕਦਾ। ਭੈ ਵਿੱਚ ਅਗਨ ਕੱਢਾ ਵੇਗਾਰ, ਦੇਵਤਿਆਂ ਨੂੰ ਹੂਤੀਆਂ ਪਹੁੰਚਾਉਣੀਆਂ, ਭੋਜਨ ਆਦਿ ਪਕਾਉਣਾ, ਰੂਪ ਦੇ ਵਿਗਾਰ ਕੱਢਣ ਵਾਲਾ ਅਗਨ ਦੇਵਤਾ, ਉਹ ਵੀ ਪਰਮਾਤਮਾ ਦੇ ਖੌਫ ਚ ਹੈ। ਭੈ ਵਿੱਚ ਧਰਤੀ ਦੱਬੀ ਭਾਰ, ਧਰਤੀ ਵੀ ਪਰਮੇਸ਼ਰ ਦੇ ਡਰ ਵਿੱਚ ਹੈ, ਖੌਫ ਰੂਪੀ ਭਾਰ ਵਿੱਚ ਦੱਬੀ ਹੋਈ ਘੁੰਮ ਰਹੀ ਹੈ। ਜੇ ਉਹ ਹਿਲਾਊਗਾ ਤਾਂ ਹਿੱਲੂਗੀ, ਨਹੀਂ ਤਾਂ ਇਹਦੀ ਮਜਾਲ ਨਹੀਂ ਹਿੱਲ ਜੇ। ਭੈ ਵਿੱਚ ਇੰਦ ਫਿਰੈ ਸਿਰ ਭਾਰ, ਕਹਿੰਦੇ ਸਭ ਦੇਵਤਿਆਂ ਦਾ ਰਾਜਾ ਇੰਦਰ ਸਿਰ ਪਰਨੇ ਹੋ ਕੇ ਪਰਮੇਸ਼ਰ ਦੇ ਡਰ ਚ ਫਿਰਦਾ। ਸਿਰ ਪਰਨੇ ਉਹਨੂੰ ਕਹਿੰਦੇ ਇਹ ਕੰਮ ਜ਼ਰੂਰ ਕਰਨਾ ਹੋਏ, ਉੱਥੇ ਕੋਈ ਇੱਥੋਂ ਵਾਲਾ ਹਿਸਾਬ ਥੋੜ੍ਹੀ ਹੈ ਵੀ ਇੱਥੇ ਆਪਾਂ ਕਹਿ ਜਾਂਦੇ ਹਾਂ ਕਰਾਂਗਾ, ਉੱਥੇ ਉਹ ਤਾਂ ਸਾਰੇ ਜਣੇ ਬਹੁਤ ਡਰਦੇ ਪਰਮੇਸ਼ਰ ਤੋਂ। ਇਹ ਸਿਰਫ ਮਨੁੱਖੀ ਮੈਂ ਦੇਖਿਆ, ਇਹ ਨਹੀਂ ਡਰਦਾ। ਆ ਦੇਵਤੇ ਹੋਏ, ਦੂਜੇ ਤੀਜੇ, ਸਾਰੀਆਂ ਫੌਜਾਂ ਹੋਈਆਂ, ਥਰ ਥਰ ਕੰਬਦੇ ਪਰਮੇਸ਼ਰ ਤੋਂ। ਇਹ ਇੱਕ ਵਾਰੀ ਕਹਿੰਦੇ ਵੀ ਨਹੀਂ, ਸਿਰਫ ਦੇਖਣ ਮਾਤਰ ਹੀ ਕੰਮ ਕਰੀ ਜਾਂਦੇ, ਬਸ ਡਰਦੇ ਨੇ ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਨੂੰ ਪਤਾ ਪਰਮੇਸ਼ਰ ਕੀ ਚੀਜ਼ ਆ, ਕੀ ਕਰ ਸਕਦਾ। ਜਿਨ੍ਹਾਂ ਨੂੰ ਇਹ ਪਤਾ ਨਾ ਗੁਰੂ ਗ੍ਰੰਥ ਸਾਹਿਬ ਕੀ ਕਰ ਸਕਦੇ ਨੇ, ਉਹ ਤਾਂ ਬਹੁਤ ਡਰਦੇ ਮਹਾਰਾਜ ਤੋਂ। ਜਿਨ੍ਹਾਂ ਨੂੰ ਪਤਾ ਹੀ ਨਹੀਂ, ਮਹਾਰਾਜ ਨੂੰ ਸਮਝਦੇ ਕੁਛ ਨਹੀਂ, ਉਹਨਾਂ ਨੂੰ ਬਾਅਦ ਚ ਪਤਾ ਲੱਗ ਜਾਏਗਾ। ਕਹਿੰਦੇ ਇੰਦ ਹੁੰਦਾ ਬੱਦਲ, ਕਿਉਂਕਿ ਇਹਨੂੰ ਵੀ ਬੱਦਲ ਨੂੰ ਇੰਦਰ ਦੇਵਤਾ ਚਲਾਉਂਦਾ, ਇਸ ਕਰਕੇ ਇਹਨੂੰ ਵੀ ਇੰਦ ਕਹਿੰਦੇ ਨੇ। ਸੋ ਮਹਾਰਾਜ ਨੇ ਜਿਵੇਂ ਬਚਨ ਕੀਤਾ ਬਾਣੀ ਦੇ ਅੰਦਰ, 96 ਕਰੋੜ ਇਹਨਾਂ ਦੀ ਗਿਣਤੀ ਹੈ, 96 ਕਰੋੜ ਮੇਘਹਾਰਾ, ਮੇਘਮਾਲਾ ਪਾਉਣ ਹਾਰੀਆਂ, ਮੇਘਮਾਲਾ 96 ਕਰੋੜ ਦੀ ਗਿਣਤੀ ਹੈ। ਜਿੱਧਰ ਨੂੰ ਹੁਕਮ ਹੁੰਦਾ ਉੱਧਰ ਨੂੰ ਜਾ ਕੇ ਵਰਖਾ ਕਰਦੇ, ਬੱਦਲ ਵੀ ਸਿਰ ਪਰਨੇ ਹੋ ਕੇ ਉਹਦੇ ਡਰ ਵਿੱਚ ਫਿਰਦੇ ਆ, ਇੰਦਰ ਸਿਰ ਭਾਰ ਭਾਵ ਕਪਾਲੀ ਆਸਣ ਲਾ ਕੇ ਉਹਦੇ ਖੌਫ ਚ ਫਿਰਦਾ। ਭੈ ਵਿੱਚ ਰਾਜਾ ਧਰਮ ਦੁਆਰ, ਕਰਮਾਂ ਅਨੁਸਾਰ ਹਿਸਾਬ ਕਰਨ ਵਾਲਾ ਧਰਮ ਰਾਜਾ ਵੀ ਪ੍ਰਲੋਕ ਦੁਆਰੇ ਚ ਪਰਮੇਸ਼ਰ ਦੇ ਹੁਕਮ ਚ ਹੈ, ਡਰ ਦੇ ਵਿੱਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਸੂਰਜ ਵੀ ਪਰਮੇਸ਼ਰ ਦੇ ਡਰ ਚ ਹੈ, ਚੰਦਰਮਾ ਵੀ ਉਹਦੇ ਡਰ ਚ ਹੈ। ਸੋ ਇਸ ਕਰਕੇ ਭੈ ਆਦਿਸ ਅਗਨੀਸ ਤਪਤੀ ਭਯਾਤ ਤਪਤੀ ਸੂਰਿਆ, ਭੈ ਆਦਿਸ ਚ ਵਾਯੂ ਸੱਚ ਮ੍ਰਿਤ ਯੂਰ ਧਾਵਤੀ ਪੰਚਮਹ। ਸੋ ਇਸ ਪ੍ਰਕਾਰ ਇਕੱਠ ਉਪਨਿਸ਼ਦ ਸੂਤਰ 3:3 ਦੇ ਵਿੱਚ ਲਿਖਿਆ ਹੋਇਆ, ਇਹ ਸਾਰੀਆਂ ਚੀਜ਼ਾਂ ਡਰ ਵਿੱਚ ਹੈ। ਇਹ ਆਪਣੇ ਲਈ ਬਹੁਤ ਵੱਡੀਆਂ, ਵੀ ਉਹ ਚੰਦਰਮਾ ਬੜਾ ਵੱਡਾ, ਸੂਰਜ ਬੜਾ ਵੱਡਾ, ਅੰਤ ਨਹੀਂ ਪਾਇਆ। ਕਦੇ ਰੱਬ ਦੇ ਪਿਆਰੇ ਤੁਹਾਨੂੰ ਕੋਈ ਜਾਣਦੇ ਹੋ, ਉਹਨਾਂ ਨੂੰ ਮਿਲ ਕੇ ਦੇਖਿਓ, ਉਹਨਾਂ ਦੇ ਕੋਲ ਸਾਰੇ ਹੱਥ ਜੋੜ ਕੇ ਖੜੇ ਹੁੰਦੇ ਆ, ਸੂਰਜ ਹੋਣੀ, ਚੰਦਰਮਾ ਹੋਣੀ, ਕੋਈ ਹੁਕਮ ਦੱਸੋ ਜੀ, ਉਹ ਕਹਿੰਦੇ ਕੋਈ ਹੁਕਮ ਨਹੀਂ ਹੈ। ਕਹਿੰਦੇ ਜਿਹਦੇ ਭੈ ਨਾਲ ਅਗਨੀ ਤਪ ਰਹੀ ਹੈ, ਭੈ ਨਾਲ ਸੂਰਜ ਤਪ ਰਿਹਾ, ਜਿਹਦੇ ਭੈ ਚ ਇੰਦਰ ਹੈ ਤੇ ਹਵਾ ਹੈ, ਜਿਹਦੇ ਭੈ ਚ ਜਮ ਹੈ ਪੰਜੇ ਉਹਦੇ ਭੈ ਚ ਦੌੜਦੇ ਨੇ, ਦਰਪ ਹੈ ਧਰਤ ਆਕਾਸ਼ ਨਕਸ਼ਤਰਾ ਸਿਰ ਉੱਪਰ ਅਮਰ ਕਰਾਰਾ ਪੌਣ ਪਾਣੀ ਬੈਸੰਤਰ ਡਰਪ ਹੈ ਡਰਪ ਹੈ ਇੰਦਰ ਵਿਚਾਰਾ ਕੋਹੋ ਕਰੋੜੀ ਚਲਤ ਨਾ ਅੰਤ। ਸੂਰਜ ਅਤੇ ਚੰਦਰਮਾ ਉਹਦੀ ਆਗਿਆ ਅਨੁਸਾਰ ਕਈ ਕਰੋੜਾਂ ਕੋਹ ਚੱਲਦੇ ਜਿਨ੍ਹਾਂ ਕੋਹਾਂ ਦੀ ਗਿਣਤੀ ਕੋਈ ਪਾ ਹੀ ਨਹੀਂ ਸਕਿਆ, ਕੋਈ ਅੰਤ ਹੀ ਨਹੀਂ ਆਉਂਦਾ। ਸੂਰਜ ਚੰਦ ਸਿਰਜਨ ਇਹਨਸ ਚਲਤ ਵੀ ਚਾਰੋ, ਇਹ ਸਾਇੰਸ ਨੇ ਤਾਂ ਹੁਣੇ ਸਿੱਧ ਕੀਤਾ ਨਾ 100 ਸਾਲ ਪਹਿਲਾਂ ਹੀ, ਤੇ ਗੁਰੂ ਨਾਨਕ ਸਾਹਿਬ ਨੇ ਇਹ 539 ਸਾਲ ਪਹਿਲਾਂ ਸਾਰਾ ਲਿਖ ਦਿੱਤਾ। ਭੈ ਵਿੱਚ ਸਿੱਧ ਬੁੱਧ ਸੁਰ ਨਾਥ 84 ਸਿੱਧ ਤੇ ਬੁੱਧੀਵਾਨ ਲੋਕ ਤੇ ਬੁੱਧ ਆਦਿਕ 9 ਗ੍ਰਹਿ ਤੇ ਮਹਾਤਮਾ ਬੁੱਧ ਵੀ ਤੇ ਦੇਵਤੇ 33 ਕਰੋੜ ਤੇ 9 ਨਾਥ ਸਾਰੇ ਉਹਦੇ ਡਰ ਦੇ ਵਿੱਚ ਨੇ। ਸੋ ਰਵੀਵਾਰ ਸੋਮ ਮੰਗਲ ਬੁੱਧ ਵੀਰ ਸ਼ੁਕਰ ਸ਼ਨੀ ਰਾਹੂ ਕੇਤੂ, ਇਸੇ ਪ੍ਰਕਾਰ ਫਿਰ ਜਿਹੜੇ ਹੋਰ ਵੀ ਲਿਖਦੇ ਨੇ 9 ਗ੍ਰਹਿ ਸਾਰੇ ਹੋ ਗਏ, 9 ਨਾਥ ਗੋਰਖਨਾਥ ਮਛਿੰਦਰਨਾਥ ਚਰਪਣਨਾਥ ਮੰਗਲਨਾਥ ਚੰਬਾਨਾਥ ਘੁੱਗੂਨਾਥ ਭਰਥਰੀਨਾਥ ਗੋਪੀਨਾਥ ਈਸ਼ਰਨਾਥ, ਇਹ ਕੁੱਲ 9 ਨਾਥ ਨੇ। ਮਜਾਲ ਅਜੇ ਇੱਧਰ ਉੱਧਰ ਹੋ ਜਾਣ ਵਾਹਿਗੁਰੂ ਦੇ ਹੁਕਮ, ਤਾਂਹੀਓ ਤਾਂ ਕਹਿੰਦੇ ਵਾਹਿਗੁਰੂ ਕਿਹਾ ਕਰੋ, ਮੂਲ ਮੰਤਰ ਦਾ ਪਾਠ ਕਰਿਓ, ਜਪਜੀ ਸਾਹਿਬ ਦੇ ਅਧੀਨ ਹੀ ਹੈ ਸਾਰੇ ਇਹ। ਇਸ ਕਰਕੇ ਮਹਾਰਾਜ ਕਹਿੰਦੇ ਬਾਣੀ ਦੇ ਅਧੀਨ ਹੈ, ਤੁਹਾਨੂੰ ਬਣਾਇਆ ਤਾਂ ਬਹੁਤ ਵੱਡੇ ਹੈ ਪਰ ਤੁਸੀਂ ਜਾਣ ਬੁੱਝ ਕੇ ਥੱਲੇ ਨੂੰ ਡਿੱਗੀ ਜਾਂਦੇ ਹੋ। ਭੈ ਵਿੱਚ ਆ ਡਾਣੇ ਆਕਾਸ਼, ਆਕਾਸ਼ ਜੋ ਅੱਡਿਆ ਹੋਇਆ ਤਣਿਆ ਹੋਇਆ ਐਡਾ ਵੱਡਾ ਆਕਾਸ਼ ਆ ਡਾਣੇ ਨਿਆਸਰਾ, ਉਹ ਵੀ ਪਰਮੇਸ਼ਰ ਦੇ ਡਰ ਦੇ ਵਿੱਚ ਖੜਾ ਹੈ, ਹਿਲਦਾ ਨਹੀਂ ਹੈ ਉੱਪਰੋਂ। ਜੇ ਜਿੱਦਣ ਉਹਨੇ ਖਾਤਮਾ ਜਿਹਾ ਕਰਨਾ ਉਦਣ ਸਾਰਿਆਂ ਨੂੰ ਹਿਲਾ ਦੇਣਾ, ਮਿੰਟ ਲੱਗਣਾ ਉਦਣ, ਮਿੰਟ ਵੀ ਬਾਹਲਾ ਹੀ ਹੁੰਦਾ, ਸਕਿੰਟ ਦਾ 1000ਵਾਂ ਹਿੱਸਾ ਲੱਗਣਾ। ਭੈ ਵਿੱਚ ਜੋਧ ਮਹਾਂਬਲ ਸੂਰ, ਜੋਧੇ ਮਹਾਂਬਲੀ ਤੇ ਸੂਰਮੇ ਸਾਰੇ ਉਹਦੇ ਡਰ ਚ ਨੇ। ਜੋਧਾ ਉਹਨੂੰ ਕਹਿੰਦੇ ਇੱਕ ਨਾਲ ਲੜੇ, ਮਹਾਂਬਲੀ ਜੇ 10,000 ਲੜੇ, ਸੂਰਮਾ ਉਹ ਅਨੇਕਾਂ ਦੇ ਨਾਲ ਜਿਹੜਾ ਲੜੇ। ਉਹ ਇਸੇ ਪ੍ਰਕਾਰ ਕਹਿੰਦੇ ਜੋਧੇ ਜਿਨ੍ਹਾਂ ਨੇ ਇੱਕ ਸਰੀਰ ਨੂੰ ਵਸੀਕਾਰ ਕੀਤਾ, ਸਰੀਰ ਕਰਕੇ ਵਿਕਾਰਾਂ ਵੱਲ ਨਹੀਂ ਗਿਆ, ਮਨ ਹਿੱਲੀ ਜਾਂਦਾ ਪਰ ਫਿਰ ਵੀ ਬਚਿਆ ਹੋਇਆ। ਮਹਾਂਬਲੀ ਜਿਨ੍ਹਾਂ ਨੇ 10 ਇੰਦਰੀਆਂ ਨੂੰ ਕਾਬੂ ਕਰ ਲਿਆ, ਸੂਰਮਾ ਜਿਨ੍ਹਾਂ ਨੇ ਮਨ ਦੀਆਂ ਅਨੇਕ ਵਾਸ਼ਨਾ ਰੋਕੀਆਂ, ਇਹ ਸਭ ਉਹਦੇ ਖੌਫ ਚ ਨੇ। ਜੋਧੇ ਕੌਣ ਨੇ? ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸ਼ਰਵਣ ਕੀਤਾ। ਮਹਾਂਬਲੀ ਜਿਨ੍ਹਾਂ ਨੇ ਨਾਮ ਨੂੰ ਮੰਨਣ ਕੀਤਾ। ਸੂਰਮਾ ਜਿਨ੍ਹਾਂ ਨੇ ਨਿਧਿਆਸਣ ਕੀਤਾ, ਇਹ ਸਭ ਉਹਦੇ ਖੌਫ ਚ ਨੇ। ਭੈ ਵਿੱਚ ਆਵ ਹੈ ਜਾਵ ਹੈ ਪੂਰ, ਪੂਰਾਂ ਦੇ ਪੂਰ ਭਾਵ ਸਾਰੇ ਜੀਵ ਪਰਮੇਸ਼ਰ ਦੇ ਖੌਫ ਵਿੱਚ ਆਉਂਦੇ ਨੇ, ਜੰਮਦੇ ਨੇ, ਮਰਦੇ ਨੇ। ਇੱਕ ਇਕੱਲੇ ਕਲਕੱਤੇ ਦੀ 1975 ਦੇ ਵਿੱਚ ਮੈਂ ਉੱਥੇ ਖਬਰ ਪੜ੍ਹੀ ਸੀ, ਕਲਕੱਤੇ ਸੀ ਉਦੋਂ, ਕਲਕੱਤੇ ਵਿੱਚ ਉਦੋਂ ਉਹਨਾਂ ਨੇ ਦੱਸਿਆ ਸੀਗਾ ਕਿ ਕਿੰਨੀ ਛੇਤੀ ਇੱਥੇ ਜੀਵ ਦੀ ਉਪਜ ਹੁੰਦੀ ਹੈ ਕਿ ਸਾਰੇ ਦਿਨ ਦੇ ਵਿੱਚ ਕਹਿੰਦੇ ਇੱਥੇ ਕਲਕੱਤੇ ਵਿੱਚ 1100 ਬਾਲਕ ਜਨਮ ਲੈਂਦਾ, 100 ਜਾਂ 1000 ਬੰਦਾ ਮਰਦਾ ਰੋਜ਼ ਉੱਥੇ। ਉਹ 75 ਦੀ ਗੱਲ ਹੈ, ਹੁਣ ਤਾਂ ਖਾਸਾ ਵੱਧ ਗਿਆ ਹੋਣਾ। ਤੇ ਇੱਕ ਸ਼ਹਿਰ ਚ ਇੰਨਾ ਹੁਣ ਕੱਢਿਆ ਸੀ ਪਿੱਛੇ ਜੇ, ਕਹਿੰਦੇ 1 ਮਿੰਟ ਬਾਅਦ ਇੱਕ ਬੱਚਾ ਜਨਮ ਲੈਂਦਾ ਸੰਸਾਰ ਚ, ਤੇ 1.25 ਮਿੰਟ ਦੇ ਵਿੱਚ ਇੱਕ ਜਣਾ ਤੁਰਦਾ ਲੱਗਦਾ। ਉਹ ਬੈਲੈਂਸ ਜਿਹਾ ਸੈੱਟ ਹੀ ਰੱਖਦਾ ਬਸ ਧਰਤੀ ਦਾ, ਨਾ ਉਹ ਵਧਣ ਦਿੰਦਾ ਨਾ ਘਟਣ ਦਿੰਦਾ, ਉਸੇ ਹਿਸਾਬ ਨਾਲ ਹੀ ਸਾਰਾ ਕੁਝ ਦੇਈ ਜਾਂਦਾ। ਏਡਾ ਵੱਡਾ ਪਰਮੇਸ਼ਰ ਦਾ ਸਿਸਟਮ ਚੱਲਦਾ ਸਾਰਾ। ਸਗਲਿਆਂ ਭਉ ਲਿਖਿਆ ਸਿਰ ਲੇਖ, ਸਾਰਿਆਂ ਜੀਵਾਂ ਦੇ ਮੱਥੇ ਉੱਪਰ ਖੌਫ ਦਾ ਲੇਖ ਲਿਖਿਆ ਹੈ। ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਕੋਈ ਖੌਫ ਤੋਂ ਰਹਿਤ ਵੀ ਹੈ, ਤਾਂ ਮਹਾਰਾਜ ਕਹਿਣ ਲੱਗੇ ਨਾਨਕ ਨਿਰਭਉ ਨਿਰੰਕਾਰ ਸਚੇਕ। ਕਹਿੰਦੇ ਕਿ ਨਿਰੰਕਾਰ ਸੱਚਾ ਕਾਲ ਪੁਰਖ ਹੀ ਡਰ ਤੋਂ ਰਹਿਤ ਹੈ। ਸ਼ੇਖ ਬ੍ਰਹਮ, ਜੇ ਤੈਨੂੰ ਵੀ ਖੌਫ ਤੋਂ ਰਹਿਤ ਹੋਣ ਦੀ ਇੱਛਾ, ਫਿਰ ਤੂੰ ਉਹਦਾ ਨਾਮ ਜਪ ਬਸ। ਸਗਲ ਸਮੱਗਰੀ ਡਰ ਹੈ ਵਿਆਪੀ, ਬਿਨ ਡਰ ਕਰਨਾ ਹਾਰਾ। ਭੈ ਵਿੱਚ ਧਰਤ ਆਗਾਸ ਹੈ, ਨਿਰਾਧਾਰ ਭੈ ਭਾਰਤ ਰਾਇਆ। ਪੌਣ ਪਾਣੀ ਬੈਸੰਤਰੋ ਭੈ ਵਿੱਚ ਰੱਖਿਆ ਮੇਲ ਮਿਲਾਇਆ। ਪਾਣੀ ਅੰਦਰ ਧਰਤ ਧਰ ਬਿਨ ਥੰਮਾ ਆਗਾਸ ਰਹਾਇਆ। ਕੱਠ ਹੈ ਅੰਦਰ ਅਗਨ ਧਰ, ਕਰ ਪ੍ਰਫੁੱਲਤ ਸਫਲ ਸੁਫਲ ਫਲਾਇਆ। ਸੋ ਨਵੀਂ ਦੁਆਰੀ ਪਵਨ ਧਰ, ਭੈ ਵਿੱਚ ਸੂਰਜ ਚੰਦ ਚਲਾਇਆ। ਨਿਰਭਉ ਆਪ ਨਿਰੰਜਨ ਰਾਇਆ। ਭਾਈ ਗੁਰਦਾਸ ਜੀ 18ਵੀਂ ਵਾਰ ਚ ਲਿਖਦੇ ਨੇ ਇਹ ਮਹੱਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਪਹਿਲੀ ਗੱਲ ਨੂੰ ਫਿਰ ਪਰਪੱਕ ਕਰਦੇ ਹੋਏ ਜਗਤ ਦੀ ਵਿਚਿੱਤਰਤਾ ਅੱਗੇ ਦੱਸ ਰਹੇ ਨੇ। ਹੁਣ ਪਹਿਲਾਂ ਤਾਂ ਤੱਤਾਂ ਬਾਰੇ, ਹੋਰ ਜੀਵਾਂ ਬਾਰੇ ਦੱਸਿਆ, ਹੁਣ ਦਿਖਾਉਂਦੇ ਗੁਰੂ ਨਾਨਕ ਦੇਵ ਜੀ ਇਹ ਸ਼ੇਖ ਬ੍ਰਹਮ ਨਿਰੰਕਾਰ ਅਕਾਲ ਪੁਰਖ ਖੌਫ ਤੋਂ ਰਹਿਤ ਹੈ। ਉਸ ਤੋਂ ਭਿੰਨ ਵੱਖਰੇ ਹੋਰ ਕਿੰਨੇ ਹੀ ਰਾਮ ਚੰਦਰ ਆਦਿਕ ਤੋਂ ਲੈ ਕੇ ਜਿਹੜੇ ਅਵਤਾਰ ਨੇ, ਸਭ ਅਰਵਾਲ ਰੂਪ ਖੌਫ ਸਹਿਤ ਨੇ। ਉਹ ਕਿਉਂਕਿ ਲਕਸ਼ਮਣ 12 ਸਾਲ ਬਨਵਾਸ ਵਿਖੇ ਧਨਖ ਲੈ ਕੇ ਸ੍ਰੀ ਰਾਮ ਚੰਦਰ ਦੇ ਪਾਸ ਪਹਿਰੇ ਤੇ ਖੜਾ ਰਿਹਾ। ਉਸ ਈਸ਼ਵਰ ਦੇ ਦਰਬਾਰ ਵਿੱਚ ਰਾਮ ਚੰਦਰ ਆਦਿ ਅਵਤਾਰ ਰਵਾਲ ਧੂੜ ਮੇਲਣ ਵਾਲੇ ਭਾਵ ਝਾੜੂ ਫੇਰਨ ਵਾਲੇ ਦਸਮ ਪਾਤਸ਼ਾਹ ਲਿਖਿਆ। ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕਿਤੇ ਰਾਮ ਬੁਹਾਰ ਅਥਵਾ ਕਿਤੇ ਰਾਮ ਬਾਰ ਬੁਹਾਰ, ਦੋ ਤਿੰਨ ਵਾਰੀ ਅੱਖਰ ਆਇਆ। ਕਿਉਂਕਿ ਉਹਦੇ ਦਰ ਦੇ ਉੱਤੇ ਸਾਰੇ ਹੀ ਝਾੜੂ ਦਿੰਦੇ ਨੇ, ਸੇਵਾ ਕਰਦੇ ਨੇ। ਉਹ ਤੋਂ ਸ਼ਕਤੀਆਂ, ਰਾਮ ਪਰਮੇਸ਼ਰ ਜੀ ਦਾ ਨਾਮ, ਉਹ ਤੋਂ ਸਾਰੇ ਸ਼ਕਤੀਆਂ ਲੈਂਦੇ ਨੇ। ਸੋ ਇਸ ਪ੍ਰਕਾਰ ਫਰਮਾਉਂਦੇ ਨੇ ਇੱਕ ਰਾਮ ਨਿਰੰਕਾਰ ਨਿਰਭਉ ਸਥਿਤ ਹੈ। ਹੋਰ ਕਿਤਨੇ ਜੀਵ ਜਿਹੜੇ ਰਵਾਲ ਹੁੰਦਾ ਧੂੜ ਰੂਪ ਭਾਵ ਤੁੱਛ ਨੇ, ਕਿਉਂਕਿ ਆਪਣੇ ਉਧਰ ਪੁਣੇ ਲਈ ਸੱਚਾਈ ਤੋਂ ਬਿਨਾਂ ਹੋ ਕੇ ਅਵਤਾਰਾਂ ਦੇ ਸਵਾਂਗ ਧਾਰ ਕੇ ਰਾਸ ਪਾਉਂਦੇ ਨੇ ਆਪਣੇ ਉਧਰ ਨੂੰ ਪੂਰਨੇ ਲਈ ਭਾਵ ਪੇਟ ਭਰਨ ਵਾਸਤੇ। ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ, ਭਾਗਵਤ ਵਿੱਚ ਕਿੰਨੀਆਂ ਹੀ ਕੰਨ ਕ੍ਰਿਸ਼ਨ ਦੇਵ ਦੀਆਂ ਕਹਾਣੀਆਂ ਲਿਖੀਆਂ ਨੇ, ਕਿੰਨੇ ਹੀ ਰਾਸਾਂ ਪਾ ਕੇ ਕਹਾਣੀਆਂ ਦੇ ਕਰਨ ਵਾਲੇ, ਕਿੰਨੇ ਹੀ ਵੇਦ ਨੇ, ਕਿੰਨੇ ਹੀ ਉਹਨਾਂ ਦੇ ਵੇਦਾਂ ਦੇ ਵਿਚਾਰਨ ਵਾਲੇ ਨੇ। ਕੇਤੇ ਨੱਚੈ ਮੰਗਤੇ ਗੇੜ ਮੁੜ ਪੂਰੈ ਤਾਲ, ਕਿੰਨੇ ਮੰਗਤੇ ਲੋਕ ਨੱਚਦੇ ਨੇ, ਮੁੜ ਕੇ ਗੇੜ ਡਿੱਗ ਪੈਂਦੇ ਨੇ, ਤਾਲਾਂ ਨੂੰ ਪੂਰਦੇ ਨੇ। ਬਾਜ਼ਾਰੀ ਬਾਜ਼ਾਰ ਮਹਿ ਆਏ ਕੱਢਹਿ ਬਾਜ਼ਾਰ, ਬਾਜ਼ਾਰੀ ਹੁੰਦੇ ਮਸ਼ਖਰੇ, ਬਾਜ਼ਾਰਾਂ ਚ ਆ ਕੇ ਬਾਜ਼ਾਰ ਤਮਾਸ਼ਿਆਂ ਨੂੰ ਕੱਢ ਕੇ ਦਿਖਾਉਂਦੇ ਨੇ, ਲਾਉਂਦੇ ਨੇ ਮਦਾਰੀ ਨਟ ਬਾਜੀਗਰ ਸਾਰੇ। ਗਾਵ ਹੈ ਰਾਜੇ ਰਾਣੀਆਂ ਬੋਲਹਿ ਆਲ ਪਤਾਲ, ਦਸ਼ਰਥ ਤੇ ਹਰੀਚੰਦ ਆਦਿ ਰਾਜਿਆਂ ਦੇ ਅਤੇ ਤਾਰਾ ਆਦਿ ਰਾਣੀਆਂ ਦੇ ਪ੍ਰਸੰਗਾਂ ਨੂੰ ਗਾਇਨ ਕਰਕੇ ਉਹ ਰਾਸ ਧਾਰੀਏ ਬੋਲਦੇ ਨੇ। ਰਾਜੇ ਰਾਣੀਆਂ ਦੇ ਸਵਾਂਗ ਧਾਰ ਕੇ ਕਈ ਤਰ੍ਹਾਂ ਦੇ ਟੱਪੇ ਭਾਵ ਗਾਉਣ ਗਾਉਂਦੇ ਨੇ, ਕਈ ਤਰ੍ਹਾਂ ਦੇ ਆਲ ਪਤਾਲ ਅਸਤ ਵਿਅਸਤ ਬਚਨ ਵੀ ਮੂੰਹ ਚੋਂ ਬੋਲਦੇ ਨੇ। ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ, ਲੱਖਾਂ ਟੱਕਿਆਂ ਦੇ ਮੁੰਦੜੇ ਵਾਲਾ, ਜਿਹੜੇ ਮੁੰਦਰੇ ਹੁੰਦਾ ਵਾਲੇ, ਕੰਨਾਂ ਵਿੱਚ ਲੱਖਾਂ ਹੀ ਟੱਕਿਆਂ ਦੇ ਹਾਰ ਗਲ ਵਿੱਚ ਪਾਏ ਹੁੰਦੇ ਨੇ। ਜਿਤ ਤਨ ਪਾਈ ਹੈ ਨਾਨਕਾ ਸੇ ਤਨ ਹੋਵੇ ਛਾਰ, ਮਹਾਰਾਜ ਕਹਿੰਦੇ ਸ਼ੇਖ ਬ੍ਰਹਮ ਜਿਹੜੇ ਸਰੀਰ ਉੱਤੇ ਗਹਿਣੇ ਪਾਉਂਦੇ ਇੰਨੇ ਅਮੀਰ ਲੋਕ, ਉਹ ਸਰੀਰ ਅੰਤ ਨੂੰ ਸਵਾਈ ਹੋ ਜਾਂਦਾ ਤੇ ਗਹਿਣੇ ਤਾਂ ਉੱਥੇ ਰਹਿ ਜਾਂਦੇ ਨੇ। 465 ਅੰਗ ਤੇ ਫਰਮਾਉਂਦੇ ਨੇ, ਗਿਆਨ ਨਾ ਗੱਲੀ ਢੂੰਡੀ ਐ ਕਥਨਾ ਕਰਡਾ ਸਾਰ। ਇਹ ਪਾਠ ਗੱਲੀ ਕੱਲਾ ਨਹੀਂ ਲਿਖਿਆ, ਲੱਲੇ ਨੂੰ ਬਿਆਰੀ ਲਾ ਕੇ ਈੜ ਨੂੰ ਫੇਰ ਬਿਆਰੀ ਲਾਈ ਹੋਈ ਹੈ। ਇਸ ਕਰਕੇ ਗਿਆਨ ਨਾ ਗੱਲੀ ਨਾਲ ਕਹਿਣਾ, ਢੂੰਡੀ ਐ ਕਥਨਾ ਕਰਡਾ ਸਾਰ। ਫਿਰ ਰਾਸ ਵਿੱਚ ਨਾਰਦ ਮੁਨੀ ਬਣ ਕੇ ਤਿਆਗ ਦੀਆਂ ਗੱਲਾਂ ਕਰਦੇ, ਪਰ ਦਿਲ ਪਰਚਾਵੇ ਦੀਆਂ ਗੱਲਾਂ ਕਰਕੇ ਗਿਆਨ ਨਹੀਂ ਲੱਭਦਾ। ਉਹ ਅਸਲੀ ਗਿਆਨ ਦਾ ਕਥਨ ਕਰਨਾ ਜਿਹੜਾ ਸਾਰ ਹੁੰਦਾ ਲੋਹੇ ਵਰਗਾ ਹੈ, ਕਰੜਾ ਸਾਰ ਹੁੰਦਾ ਸਵਰਨਵਤ ਬਰੀਕ ਸੂਖਮੈ। ਫਿਰ ਬੇਨਤੀ ਕੀਤੀ ਕਿ ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਕਿਵੇਂ ਹੋਵੇ। ਸ਼ੇਖ ਬ੍ਰਹਮ ਜੀ ਕਹਿਣ ਲੱਗੇ, ਕਰਮ ਮਿਲੈ ਤਾਂ ਪਾਈ ਹੈ, ਕਹਿੰਦੇ ਗੁਰਾਂ ਦੀ ਹੋਵੇ ਕਿਸੇ ਤੇ ਕਰਮ ਹੁੰਦੀ ਬਖਸ਼ਿਸ਼ ਅਨੁਗ੍ਰਹ ਮਿਲੇ ਤਾਂ ਬ੍ਰਹਮ ਗਿਆਨ ਪ੍ਰਾਪਤ ਹੁੰਦਾ। ਹੋਰ ਹਿਕਮਤ ਹੁਕਮ ਖੁਆਰ, ਹੋਰ ਜਿਹੜੀ ਹਿਕਮਤ ਹੈ ਚਤੁਰਾਈ ਕਰਨੀ ਹੈ ਤੇ ਹੁਕਮ ਚਲਾਉਣੇ ਹੈ, ਇਹ ਸਾਰਾ ਕੁਝ ਖਰਾਬ ਕਰਨ ਵਾਲਾ ਹੀ ਹੈ। ਪੌੜੀ ਨਦਰ ਕਰੈ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਜੇ ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਨਦਰੀ ਹੁੰਦਾ ਪਰਮੇਸ਼ਰ, ਫਿਰ ਪਰਮੇਸ਼ਰ ਸਰੂਪ ਸਤਿਗੁਰੂ ਪ੍ਰਾਪਤ ਹੁੰਦੇ ਨੇ। ਨਦਰ ਕਰੇ ਗੁਰ ਭੇਟੀਆ ਹਰ ਨਾਮ ਵਸੈ ਮਨ ਆਏ, ਨਦਰੀ ਹੁੰਦਾ ਨਜ਼ਰ ਵਾਲੇ ਜੋ ਸਤਿਗੁਰੂ ਨੇ, ਭਾਵ ਜਿਨ੍ਹਾਂ ਦੀਆਂ ਗਿਆਨ ਵੈਰਾਗ ਰੂਪੀ ਅੱਖਾਂ ਨੇ, ਉਹ ਫਿਰ ਜੀਵ ਨੂੰ ਪ੍ਰਾਪਤ ਹੁੰਦੇ ਨੇ। ਇਹੋ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਇਹ ਜੀਵ ਬਹੁਤ ਹੀ ਜਨਮਾਂ ਚ ਭਰਮਦਿਆਂ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ ਹੋ ਕੇ ਫਿਰ ਅਖੀਰ ਸ਼ਬਦ ਮਿਲਦਾ ਇਹਨੂੰ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਫਿਰ ਮੁਕਤ ਪਾਏ ਲਾਗ ਚੜਨੀ ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਜਿਸ ਵੇਲੇ ਸਤਿਗੁਰਾਂ ਦੀ ਸ਼ਰਨ ਆਇਆ ਤਾਂ ਗੁਰਾਂ ਨੇ ਦ੍ਰਿਸ਼ਟੀ ਕੀਤੀ, ਕਿਰਪਾ ਦ੍ਰਿਸ਼ਟੀ ਕਰਕੇ ਸਤਨਾਮ ਦਾ ਉਪਦੇਸ਼ ਦਿੱਤਾ ਇਹਨੂੰ। ਫਿਰ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਹੋ ਲੋਕ ਸਭਾਇਆ, ਕਹਿੰਦੇ ਸਤਿਗੁਰਾਂ ਵਰਗਾ ਵੱਡਾ ਦਾਤਾ ਜਗਤ ਵਿੱਚ ਹੋਰ ਕੋਈ ਨਹੀਂ। ਪਾਈ ਇਹ ਸਭਾਇਆ, ਸਭਾ ਵਿੱਚ ਆਏ ਹੋਏ ਸਾਰੇ ਲੋਕੋ ਸੁਣੋ, ਇਹ ਸਾਰੇ ਲੋਕੋ ਤੁਸੀਂ ਧਿਆਨ ਨਾਲ ਸੁਣ ਲਓ, ਸਤਿਗੁਰ ਮਿਲਿਆ ਸੱਚ ਪਾਇਆ। ਜਿਨ੍ਹਾਂ ਨੇ ਸਤਿਗੁਰਾਂ ਨਾਲ ਮਿਲ ਕੇ ਸੱਚ ਹੁੰਦਾ ਸੁੱਖ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਸਤਿਗੁਰ ਮਿਲਿਆ ਸੱਚ ਪਾਇਆ, ਕਿੱਦਾਂ ਨੇ ਜਿੰਨੀ ਵਿੱਚੋਂ ਆਪ ਗਵਾਇਆ। ਉਹਨਾਂ ਪੁਰਸ਼ਾਂ ਨੇ ਆਪਣੇ ਹਿਰਦੇ ਚ ਆਪਾ ਭਾਵ ਹੰਕਾਰ ਖਤਮ ਕਰ ਦਿੱਤਾ ਹੈ। ਸੋ ਇਸ ਕਰਕੇ ਜਿਨ੍ਹਾਂ ਨੇ ਸਤਿਗੁਰਾਂ ਨਾਲ ਮਿਲ ਕੇ ਆਪਣੇ ਹਿਰਦੇ ਚ ਆਪਾ ਭਾਵ ਹੰਕਾਰ ਗਵਾਇਆ, ਉਹਨਾਂ ਨੇ ਸੱਚ ਸਰੂਪ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਜਿਨ ਸੱਚੋ ਸੱਚ ਬੁਝਾਇਆ, ਜਿਨ੍ਹਾਂ ਨੇ ਆਪਾ ਭਾਵ ਹੰਕਾਰ ਗਵਾ ਕੇ ਸੱਚ ਨੂੰ ਪਾਇਆ, ਉਹਨਾਂ ਪੁਰਸ਼ਾਂ ਨੇ ਸੱਚ ਹੀ ਸੱਚ ਨੂੰ ਸਾਰੇ ਕਿਤੇ ਬੁਝਾਇਆ ਤੋਂ ਭਾਵ ਸਮਝਾਉਣਾ ਕੀਤਾ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਚਾਰ ਸਲੋਕ ਤੇ ਮਹੱਲੇ ਅਤੇ ਪੌੜੀਆਂ ਦੇ ਸਮੇਤ 465 ਅੰਗ ਤੱਕ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਕਿਰਪਾ ਕਰਨ ਸ਼ਾਮ ਨੂੰ ਅੱਗੇ ਫਿਰ ਪੰਜਵਾਂ ਸਲੋਕ ਬਖਸ਼ਿਸ਼ ਕਰਨਗੇ ਤੋ 7 ਤੋਂ 8 ਵਜੇ ਦੇ ਸਮੇਂ ਤੱਕ ਜਾਂ ਉਸ ਤੋਂ ਪਹਿਲਾਂ ਵੀ ਕਈ ਵਾਰ ਕਥਾ ਸ਼ੁਰੂ ਕਰ ਲਈਏ। ਕੱਲ੍ਹ ਜਿਵੇਂ ਦੁਪਹਿਰ ਦੇ ਸਮੇਂ ਫਿਊਨਲ ਹੋਣ ਕਰਕੇ ਕਥਾ ਸ਼ਾਮ ਨੂੰ ਫਿਰ ਪਹਿਲਾਂ ਸ਼ੁਰੂ ਕਰ ਦਿੱਤੀ ਸੀ। ਸੋ ਇਸ ਕਰਕੇ ਤਾਂ ਕਿ ਆਪਣਾ ਰੋਜ਼ ਦਾ ਜਿੰਨਾ ਟੀਚਾ ਨਿਸ਼ਾਨਾ ਰੱਖਿਆ ਉਨੇ ਅੰਗ ਪੂਰੇ ਹੁੰਦੇ ਰਹਿਣ, ਸਮੇਂ ਸਿਰ ਭੋਗ ਪਾ ਕੇ ਸੰਗਤਾਂ ਵਿੱਚ ਕਥਾ ਪਹੁੰਚ ਸਕੇ। ਮਹਾਰਾਜ ਮਿਹਰ ਭਰਿਆ ਹੱਥ ਰੱਖਣ। ਵਾਹਿਗੁਰੂ 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 ਵਾਹਿਗੁਰੂ।